ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਬਾਣੀ ਭਗਤ ਕਬੀਰ ਜੀ ਦੀ ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਕੋਈ ਪਖੰਡੀ ਬੰਦਾ ਗੁਰੂ ਬਣ ਕੇ ਉਪਦੇਸ਼ ਦੇ ਕੇ ਲੋਕਾਂ ਨੂੰ ਆਪਣੇ ਚੇਲੇ ਬਣਾ ਰਿਹਾ ਸੀ, ਉਹਨੂੰ ਸਲੋਕ ਦੁਆਰਾ ਉਪਦੇਸ਼ ਸਮਝਾਉਂਦੇ ਹਨ। ਕਬੀਰ ਭਾਰ ਪਰਾਈ ਸਿਰ ਚੜ੍ਹੈ ਚੱਲਿਓ ਚਾਹੈ ਬਾਟ। ਕਬੀਰ ਜੀ ਫਰਮਾਉਂਦੇ ਹਨ ਜਿਵੇਂ ਕਿਸੇ ਅੰਨੇ ਬੰਦੇ ਦਾ ਆਪਣਾ ਬੋਝ ਵੀ ਹੈ ਅਤੇ ਪਰਾਈ ਦੂਜੇ ਦਾ ਭਾਰ ਵੀ ਆਪਣੇ ਸਿਰ ਉੱਤੇ ਚੜ੍ਹੈ ਭਾਵ ਚੁੱਕਿਆ ਹੋਇਆ ਫਿਰ ਬਾਟ ਰਸਤੇ ਚੱਲਣਾ ਚਾਹੁੰਦਾ। ਆਪਣੇ ਭਾਰ ਹੈ ਨਾ ਡਰੈ ਆਗੈ ਆਓ ਘੱਟ ਘਾਟ। ਆਪਣੇ ਭਾਰ ਤੋਂ ਤਾਂ ਡਰਦਾ ਨਹੀਂ ਪਰ ਅੱਗੋਂ ਬੜੇ ਬੜੇ ਆਓ ਘੱਟ ਜਿਹੜੇ ਕਠਨ ਘਾਟ ਤੋਂ ਭਾਵ ਪਰਬਤ ਹਨ ਉਹਨਾਂ ਨੂੰ ਕਿਵੇਂ ਲੰਘੇਗਾ, ਭਾਵ ਨਹੀਂ ਲੰਘ ਸਕੇਗਾ। ਇਸੇ ਤਰ੍ਹਾਂ ਪੁੰਨਾ ਰੂਪ ਅੱਖਾਂ ਤੋਂ ਰਹਿਤ ਹੋਣ ਕਰਕੇ ਤੂੰ ਅੰਨਾ ਹੈ ਅਤੇ ਸਿਰ ਉੱਪਰ ਤੂੰ ਆਪਣਾ ਵੀ ਭਾਰ ਪਾਪਾਂ ਦਾ ਚੁੱਕਿਆ ਹੋਇਆ ਲੱਦਿਆ ਹੋਇਆ ਅਤੇ ਹੁਣ ਤੂੰ ਚੇਲੇ ਬਣਾ ਕੇ ਦੂਜਿਆਂ ਦੇ ਭਾਰ ਨੂੰ ਵੀ ਆਪਣੇ ਸਿਰ ਦੇ ਉੱਤੇ ਚੁੱਕ ਰਿਹਾ। ਜਦ ਅੰਤ ਨੂੰ ਪ੍ਰਾਣਾਂ ਦੇ ਵਿਯੋਗ ਨਾਲ ਜਮ ਰਸਤੇ ਵਿੱਚ ਚੱਲੇਗਾ ਉਸ ਵੇਲੇ ਅੱਗੇ ਬੜੇ ਬੜੇ ਕਠਿਨ ਦੁੱਖਦਾਈ ਘਾਟ ਆਉਣਗੇ। 1,00,000 ਯੋਜਨ ਜਮ ਰਸਤੇ ਦੀ ਲੰਬਾਈ ਦੱਸੀ ਦੀ ਹੈ, 86,000 ਯੋਜਨ ਦੱਸਦੇ ਨੇ। ਤੂੰ ਆਪਣੇ ਮਨ ਵਿੱਚ ਵਿਚਾਰ ਕਿ ਉਹਨਾਂ ਤੋਂ ਤੂੰ ਕਿਵੇਂ ਲੰਘੇਗਾ ਭਾਈ। ਸੋ ਇਸ ਤਰ੍ਹਾਂ ਫਰਮਾਉਂਦੇ ਹਨ ਬਚਨ ਅਗਲੇ ਸਲੋਕ ਵਿੱਚ। ਕਬੀਰ ਬਨਕੀ ਦਾਧੀ ਲਾਕਰੀ ਠਾਂਡੀ ਕਰੈ ਪੁਕਾਰ। ਇੱਕ ਦਿਨ ਭਗਤ ਕਬੀਰ ਜੀ ਪ੍ਰੇਮ ਵਿੱਚ ਮਸਤ ਹੋਏ ਹੋਏ ਸੰਸਾਰ ਵੱਲੋਂ ਹਟ ਕੇ ਕੋਈ ਵਿਚਾਰ ਕਰ ਰਹੇ ਸਨ ਤਾਂ ਕਿਸੇ ਨੇ ਆ ਕੇ ਪੁੱਛਿਆ, ਮਹਾਰਾਜ ਅੱਜ ਕਿਸ ਵਿਚਾਰ 'ਚ ਬੈਠੇ ਹੋ? ਕਬੀਰ ਜੀ ਕਹਿਣ ਲੱਗੇ, ਭਾਈ ਜਿਵੇਂ ਜੰਗਲ ਦੀ ਇੱਕ ਵਾਰ ਦਾਧੀ ਭਾਵ ਸੜੀ ਹੋਈ ਲਾਕਰੀ ਲੱਕੜ ਠਾਂਡੀ ਭਾਵ ਖਲੋਤੀ ਹੋਈ ਪੁਕਾਰਾਂ ਕਰਦੀ ਹੈ, ਮਤ ਬਸ ਪਰੋਂ ਲੁਹਾਰ ਕੇ ਜਾ ਰਹਿ ਦੂਜੀ ਵਾਰ। ਕਹਿੰਦੀ ਇੱਕ ਵੇਰ ਮੈਂ ਸੜ ਕੇ ਕੋਇਲਾ ਤਾਂ ਹੋ ਗਈਆਂ ਪਰ ਹੁਣ ਮੈਂ ਲੁਹਾਰ ਦੇ ਬਸ ਵਿੱਚ ਮਤ ਪਰੋਂ ਨਾ ਪਵਾਂ ਜੋ ਫਿਰ ਦੂਜੀ ਵਾਰ ਮੈਨੂੰ ਜਾ ਰਹਿ ਭਾਵ ਸਾੜ ਨਾ ਕਰੇ। ਭਾਵ ਕਹਿਣ ਤੋਂ ਇਸੇ ਤਰ੍ਹਾਂ ਸੰਸਾਰ ਰੂਪ ਜੰਗਲ ਦੀ ਕਾਮ ਕ੍ਰੋਧ ਆਦਿਕ ਤ੍ਰਿਸ਼ਨਾ ਰੂਪ ਅੱਗ ਦੀ ਸੜੀ ਹੋਈ ਜੀਵ ਰੂਪ ਲੱਕੜੀ ਖੜ੍ਹੀ ਹੋਈ ਪੁਕਾਰਾਂ ਕਰਦੀ ਹੈ ਕਿ ਮਤਾ ਮੈਂ ਜਮ ਰੂਪ ਲੁਹਾਰ ਦੇ ਬਸ ਵਿੱਚ ਪੈ ਜਾਵਾਂ ਜੋ ਫਿਰ ਦੂਜੀ ਵਾਰ ਨਰਕ ਰੂਪ ਅਗਨੀ ਮਾਤਾ ਦੇ ਉਦਰ ਰੂਪ ਅਗਨੀ ਦੇ ਚ ਸਾੜ ਨਾ ਕਰੇ। ਕਬੀਰ ਏਕ ਮਰੰਤ ਦੋਏ ਮੂਏ, ਦੋਏ ਮਰੰਤ ਹੈ ਚਾਰ, ਚਾਰ ਮਰੰਤ ਹੈ ਛਹਿ ਮੂਏ, ਚਾਰ ਪੁਰਖ ਦੋਏ ਨਾਰ। ਸੋ ਹੁਣ ਕਾਲ ਦੀ ਗਤੀ ਅਗਾਧ ਬੜੀ ਹੈ ਦੱਸਦੇ ਹਨ। ਜਿਸ ਤਰ੍ਹਾਂ ਕਲਗੀਧਰ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਉਨੇ ਸਾਹਿਬ ਦੇ ਵਿਚਕਾਰ ਸਤਲੁਜ ਦਰਿਆ ਦੇ ਕਿਨਾਰੇ ਜੋ ਗੁਰਦੁਆਰਾ ਬਿਭੌਰ ਸਾਹਿਬ ਹੈ ਉੱਥੇ ਬੈਠ ਕੇ ਕਾਲ ਦਾ ਇੱਕ ਕੌਤਕ ਵੇਖ ਕੇ ਪੰਗਤੀ ਉਚਾਰੀ ਸੀ, ਜਲ ਕਹਾਂ ਥਲ ਕਹਾਂ ਗਗਨ ਕੇ ਗਾਉਣ ਕਹਾਂ, ਕਾਲ ਕੇ ਬਨਾਏ ਸਭੈ ਕਾਲ ਹੀ ਜਬਾਏ ਹੈ। ਸੋ ਉਨੇ ਸਾਹਿਬ ਦਾ ਇਹ ਬਿਭੌਰ ਪਿੰਡ ਹੈ। ਕਲਗੀਧਰ ਮਹਾਰਾਜ ਇੱਥੇ ਕਾਫੀ ਸਮਾਂ ਠਹਿਰੇ ਨੇ। ਮਹਾਰਾਜ ਨੇ 24 ਸਾਹਿਬ ਦਾ ਪਾਠ ਇੱਥੇ ਉਚਾਰਿਆ। ਗੁਰਦੁਆਰੇ ਦੇ ਨਾਂ 'ਤੇ 17 ਘੁਮਾਓ ਜ਼ਮੀਨ ਵੀ ਲੱਗੀ ਹੋਈ ਹੈ। ਸੋ ਪਹਿਲਾ ਭਾਵ ਅਰਥ ਇਹ ਹੈ, ਕਬੀਰ ਜੀ ਕਹਿੰਦੇ ਇੱਕ ਹਰਨੀ ਦੇ ਮਰਨੇ 'ਤੇ ਦੋਏ ਮੂਏ, ਦੂਸਰਾ ਨਾਲ ਬੱਚਾ ਵੀ ਮਰ ਗਿਆ। ਇਹਨਾਂ ਦੋਹਾਂ ਦੇ ਮਰਨ 'ਤੇ ਦੋ ਹੋਰ ਮਰ ਗਏ, ਸੱਪ ਅਤੇ ਸ਼ਿਕਾਰੀ ਸਾਰੇ ਚਾਰ ਹੋ ਗਏ। ਚਾਰ ਮਰੰਤ ਹੈ ਛਹਿ ਮੂਏ, ਚਾਰ ਪੁਰਖ ਦੋਏ ਨਾਰ। ਇਹਨਾਂ ਚੌਹਾਂ ਦੇ ਮਰਨ 'ਤੇ ਦੋ ਹੋਰ ਮਰ ਗਏ, ਸ਼ਿਕਾਰੀ ਦੇ ਘਰ ਵਾਲੀ ਅਤੇ ਘਰ ਵਾਲੀ ਦੇ ਨਾਲ ਹੀ ਉਹਦਾ ਬੱਚਾ ਮਰ ਗਿਆ ਕਿਉਂਕਿ ਉਹ ਗਰਭਵਤੀ ਸੀ। ਸਾਰੇ 6 ਮਰ ਗਏ। ਇਹਨਾਂ 6 ਵਿੱਚੋਂ 4 ਤਾਂ ਬੰਦੇ ਅਤੇ 2 ਔਰਤਾਂ ਮਰੀਆਂ। ਸੋ ਇਹ ਕਹਿਣ ਤੋਂ ਭਾਵ ਦੱਸਿਆ ਕਿ ਕਾਲ ਦਾ ਇੱਕ ਚੱਕਰ ਹੈ। ਸੋ ਹਰਨੀ ਦਾ ਬੱਚਾ, ਸ਼ਿਕਾਰੀ, ਸੱਪ, ਸ਼ਿਕਾਰਨ ਦੇ ਪੇਟ ਦਾ ਬੱਚਾ, ਇਹ 4 ਪੁਰਸ਼, ਸ਼ਿਕਾਰੀ ਦੀ ਘਰ ਵਾਲੀ ਅਤੇ ਹਰਨੀ, ਇਹ 2 ਔਰਤਾਂ ਇਹਦੇ 'ਚ ਮਰੀਆਂ। ਸੋ ਜਿਸ ਵੇਲੇ ਸ਼ਿਕਾਰੀ ਆਪਣੇ ਘਰ ਵਿੱਚੋਂ ਨਿਕਲ ਕੇ ਬਾਹਰ ਸ਼ਿਕਾਰ ਖੇਡਣ ਗਿਆ, ਇੱਕ ਵਾਰ ਦੀ ਗੱਲ ਦੱਸਦੇ ਨੇ, ਤਾਂ ਅੱਗੋਂ ਹੀ ਇੱਕ ਗਰਭ ਵਾਲੀ ਹਿਰਨੀ ਮਿਲ ਪਈ। ਉਸ ਵੇਲੇ ਸ਼ਿਕਾਰੀ ਨੇ ਖਿੱਚ ਕੇ ਨਿਸ਼ਾਨਾ ਚਲਾਇਆ, ਉਸ ਵੇਲੇ ਹਰਨੀ ਮਰ ਗਈ ਅਤੇ ਨਾਲ ਹੀ ਉਹਦਾ ਬੱਚਾ ਮਰ ਗਿਆ। ਇਹਨੇ ਨੂੰ ਜਿੱਥੇ ਸ਼ਿਕਾਰੀ ਖੜ੍ਹਾ ਸੀ ਉਸ ਜਗ੍ਹਾ ਸੱਪ ਦੀ ਖੱਡ ਸੀ, ਸੱਪ ਨੇ ਖੁੱਡ ਵਿੱਚੋਂ ਨਿਕਲ ਕੇ ਸ਼ਿਕਾਰੀ ਨੂੰ ਡੰਗ ਮਾਰਿਆ ਜੋ ਸ਼ਿਕਾਰੀ ਤਾਂ ਹਿੱਲਣ ਜੋਗਾ ਹੀ ਨਾ ਰਿਹਾ। ਸੱਪ ਦੀ ਵਿਆਹ ਨਾਲ ਸ਼ਿਕਾਰੀ ਮਰ ਗਿਆ ਅਤੇ ਸ਼ਿਕਾਰੀ ਵਿਆਹ ਨਾਲ ਸੱਪ ਮਰ ਗਿਆ। ਕਈ ਵਾਰ ਬੰਦੇ ਦੀ ਵਿਆਹ ਵੀ ਸੱਪ ਨੂੰ ਚੜ੍ਹ ਜਾਂਦੀ ਹੈ। ਜਦ ਕੁਝ ਚਿਰ ਤੋਂ ਮਗਰੋਂ ਸ਼ਿਕਾਰੀ ਦੀ ਔਰਤ ਰੋਟੀ ਲੈ ਕੇ ਆਈ ਤਾਂ ਉਹਨੇ ਆਪਣਾ ਪਤੀ ਮਰਿਆ ਵੇਖ ਕੇ ਟੱਕਰਾਂ ਮਾਰ ਮਾਰ ਕੇ ਉਹ ਵੀ ਮਰ ਗਈ। ਇਹ ਵੀ ਗਰਭਵਤੀ ਸੀ ਅਤੇ ਇਸ ਪ੍ਰਕਾਰ ਇਹਦੇ ਪੇਟ ਲੜਕਾ ਸੀ। ਔਰਤ ਦੇ ਮਰਨ ਨਾਲ ਬੱਚਾ ਵੀ ਨਾਲ ਚੜ੍ਹਾਈ ਕਰ ਗਿਆ। ਮਹਾਰਾਜ ਕਲਗੀਧਰ ਨੇ ਤਾਂਹੀਓ ਬਚਨ ਫਰਮਾਇਆ ਬਚੇਤਰ ਨਾਟਕ ਦੇ ਵਿੱਚ, ਕਈ ਮੇਟ ਡਾਰੇ ਉਸਾਰੇ ਬਨਾਏ, ਉਪਾਰੇ ਗੜੇ ਫੇਰ ਮੇਟੇ ਉਪਾਏ, ਕਿਰਿਆ ਕਾਲ ਜੂ ਕੀ ਕਿਨੂੰ ਨਾ ਪਛਾਨੀ, ਘਨਿਓ ਪੈ ਬੇਹੈ ਹੈ ਘਨਿਓ ਪੈ ਬੇਹਾਨੀ। ਸੋ ਇਸ ਪ੍ਰਕਾਰ ਕਹਿੰਦੇ ਇਹ ਕਾਲ ਦੀ ਕਿਰਿਆ ਇਸੀ ਹੈ, ਇਹਦੇ ਦਾ ਕੋਈ ਪਤਾ ਹੀ ਨਹੀਂ ਲੱਗਦਾ। ਕਲਗੀਧਰ ਮਹਾਰਾਜ ਦੇ ਸਮੇਂ 'ਤੇ ਵੀ ਇਹ ਕੌਤਕ ਵਰਤਿਆ ਸੀ, ਦੱਸਿਆ ਹੋਇਆ ਪਹਿਲਾਂ 24 ਸਾਹਿਬ ਦੇ ਪਾਠ ਅੰਮ੍ਰਿਤ ਬਾਣੀ 'ਚ। ਇਹ ਹਿਰਨੀ ਪਾਣੀ ਪੀਣ ਆਈ ਸੀ ਉੱਥੇ, ਮਹਾਰਾਜ ਉੱਧਰ ਤੱਕ ਰਹੇ ਸੀਗੇ ਜਦੋਂ ਸਤਲੁਜ ਦਰਿਆ ਡੂੰਘਾ ਪੈਂਦਾ ਕਾਫ਼ੀ ਉੱਥੇ, ਉਹ ਮੱਛੀ ਨੇ ਜੀਭ ਫੜ ਲਈ ਉਹਦੀ ਖਾਣ ਵਾਸਤੇ, ਉੱਤੋਂ ਇਲ ਨੇ ਡਾਈ ਮਾਰੀ ਥੱਲੇ ਨੂੰ ਵੀ ਮੈਂ ਮੱਛੀ ਨੂੰ ਖਾਣਾ, ਉਹ ਕਿਤੇ ਹਰਨੀ ਦੇ ਸਿੰਗ 'ਚ ਫਸ ਗਈ, ਆ ਕੇ ਪੇਟ 'ਚ ਵੜ ਗਿਆ ਸਿੰਗ। ਉਧਰੋਂ ਸ਼ਿਕਾਰੀ ਮਗਰ ਲੱਗਿਆ ਹੋਇਆ ਸੀ ਹਿਰਨੀ ਦੇ, ਉਹਨੇ ਤੀਰ ਮਾਰਿਆ, ਇਸ ਪ੍ਰਕਾਰ ਤੀਰ ਜੋ ਮਾਰਿਆ ਉਹ ਥੋੜ੍ਹਾ ਨਿਸ਼ਾਨਾ ਹਿੱਲਿਆ, ਉਹਦਾ ਸ਼ਿਕਾਰੀ ਕੁੱਤਾ ਖੜ੍ਹਾ ਸੀ ਉਹ ਭੱਜ ਕੇ ਹਰਨੀ ਨੂੰ ਫੜਨ ਲੱਗਿਆ, ਉਹਦੇ ਵੱਜ ਗਿਆ, ਥੱਲਿਓ ਸੱਪ ਨਿਕਲ ਕੇ ਉਹਨੂੰ ਲੜ ਗਿਆ। ਇਹਨੇ ਜਦ ਤਲਵਾਰ ਕੱਢੀ ਮਾਰਨ ਵਾਸਤੇ, ਉਹ ਤਲਵਾਰ ਸੱਪ ਦੇ ਵੱਜੀ ਉਹਦੇ ਉੱਤੇ ਡਿੱਗ ਕੇ ਉਹ ਮਰ ਗਿਆ। ਉਦੋਂ ਵੀ ਕਾਲ ਚੱਕਰ ਦਿਖਾਇਆ ਸੀ ਮਹਾਰਾਜ ਨੇ, ਫਿਰ ਸਾਰੇ ਕਹਿੰਦੇ ਮਹਾਰਾਜ ਤਾਂ ਬੜਾ ਖਤਰਨਾਕ ਚੱਕਰ ਹੈ ਕਾਲ ਦਾ। ਫਿਰ ਸਤਿਗੁਰੂ ਮਹਾਰਾਜ ਜੀ ਨੇ ਇਹ 24 ਸਾਹਿਬ ਦਾ ਪਾਠ ਉੱਥੇ ਉਚਾਰਿਆ ਸੀ, ਹਮਰੀ ਕਰੋ ਹਾਥ ਦਾ ਰੱਛਾ। ਇਸ ਪ੍ਰਕਾਰ ਸਤਿਗੁਰੂ ਫਰਮਾਉਂਦੇ ਹਨ ਵੀ ਜਿੰਨੇ ਵੀ ਹੋਏ ਨੇ ਉਹ ਸਭ ਕਾਲ ਚੱਕਰ ਦੇ ਅਧੀਨ ਹੀ ਹੋ ਕੇ ਚਲੇ ਗਏ ਹਨ। ਅੰਤਰੀ ਭਾਵ ਵਿੱਚ ਕੀ ਮਰਿਆ, ਕਬੀਰ ਏਕ ਮਰੰਤੇ ਦੋਇ ਮੂਏ, ਇੱਕ ਇਸ ਲੋਕ ਦੇ ਪਦਾਰਥਾਂ ਦਾ ਸੰਕਲਪ ਮਰਨ ਨਾਲ, ਦੂਜੇ ਪਤਾਲ ਲੋਕ ਦੇ ਪਦਾਰਥਾਂ ਦਾ ਸੰਕਲਪ ਮਰ ਗਿਆ, ਦੋਏ ਮਰੰਤ ਹਚਾਰ ਇਹਨਾਂ ਦੋਹਾਂ ਦੇ ਮਰਨ ਨਾਲ ਦੋ ਹੋਰ ਮਰ ਗਏ, ਸਵਰਗ ਲੋਕ ਦੇ ਪਦਾਰਥਾਂ ਦਾ ਸੰਕਲਪ ਅਤੇ ਬ੍ਰਹਮ ਲੋਕ ਦੇ ਪਦਾਰਥਾਂ ਦਾ ਸੰਕਲਪ ਚਾਰੇ, ਇਹ ਸਾਰੇ ਹੀ ਚਲੇ ਗਏ, ਚਾਰ ਹੋ ਗਏ। ਚਾਰ ਮਰੰਤ ਹੈ ਛਹ ਮੂਏ, ਇਹਨਾਂ ਚੌਹਾਂ ਦੇ ਮਰਨ ਨਾਲ ਦੋ ਹੋਰ ਮਰ ਗਏ, ਉਸਤਤੀ ਨਿੰਦਿਆ ਸਾਰੇ ਛੇ ਮਰ ਗਏ ਇਹਨਾਂ ਵਿੱਚੋਂ। ਸੋ ਚਾਰ ਪੁਰਖ ਦੋਏ ਨਾਲ ਚਾਰੇ ਲੋਕਾਂ ਦੇ ਸੰਕਲਪ ਰੂਪ ਚਾਰ ਪੁਰਸ਼ ਅਤੇ ਉਸਤਤੀ ਅਤੇ ਨਿੰਦਿਆ ਰੂਪ ਦੋ ਨਾਰੀਆਂ ਮਰ ਗਈਆਂ। ਕਬੀਰ ਏਕ ਮਰੰਤੇ ਦੋਏ ਮੂਏ, ਇੱਕ ਰਾਗ ਦੇ ਮਰਨ ਨਾਲ ਦੂਜਾ ਦਵੈਸ਼ ਮਰ ਗਿਆ। ਕਬੀਰ ਜੀ ਕਹਿੰਦੇ ਇਹਨਾਂ ਦੋਹਾਂ ਦੇ ਮਰਨ ਨਾਲ ਦੋ ਹੋਰ ਮਰ ਗਏ, ਆਸਾ ਤ੍ਰਿਸ਼ਨਾ ਇਹ ਸਾਰੇ ਛੇ ਮਰ ਗਏ, ਦੋਏ ਮਰੰਤ ਹੈ ਚਾਰ। ਸੋ ਜਿਹਨਾਂ ਵਿੱਚੋਂ ਚਾਰ ਪੁਰਖ ਦੋਏ ਨਾਰ, ਰਾਗ ਦਵੈਸ਼ ਸੁੱਖ ਦੁੱਖ ਇਹ ਚਾਰ ਪੁਰਸ਼ ਨੇ, ਆਸਾ ਅਤੇ ਤ੍ਰਿਸ਼ਨਾ ਇਹ ਦੋ ਨਾਰੀਆਂ ਨੇ। ਸੋ ਇੱਥੋਂ ਤੱਕ ਪਹਿਲੇ ਦ੍ਰਿਸ਼ਟਾਂਤ ਅਨੁਸਾਰ ਦੋਵੇਂ ਦਾ ਦ੍ਰਿਸ਼ਟਾਂਤ ਦੇ ਰੂਪ ਵਿੱਚ ਕਥਨ ਹੋਏ ਨੇ, ਹੁਣ ਚੌਥਾ ਅਰਥ ਇਸ ਤੋਂ ਅਲੱਗ ਹੈ। ਕਬੀਰ ਏਕ ਮਰੰਤੇ ਦੋਏ ਮੂਏ, ਇੱਕ ਗਿਆਨ ਵਿਸ਼ਿਸ਼ਟ ਹੰਕਾਰ ਦੇ ਮਰਨ 'ਤੇ ਦੋ ਰਾਗ ਦਵੈਸ਼ ਮਰ ਗਏ, ਦੋਏ ਮਰੰਤ ਹੈ ਚਾਰ, ਇਹਨਾਂ ਦੋਹਾਂ ਦੇ ਮਰਨ ਨਾਲ ਚਾਰ ਹੋਰ ਮਰ ਗਏ, ਕਾਮ ਕ੍ਰੋਧ ਲੋਭ ਮੋਹ। ਚਾਰ ਮਰੰਤ ਹੈ ਛਹਿ ਮੂਏ, ਇਹਨਾਂ ਚੌਹਾਂ ਦੇ ਮਰਨ ਨਾਲ ਛੇ ਹੋਰ ਮਰ ਗਏ, ਪੰਜ ਗਿਆਨ ਇੰਦਰੀਏ ਅਤੇ ਇੱਕ ਮਨ। ਚਾਰ ਪੁਰਖ ਦੋਏ ਨਾਰ, ਚਾਰ ਪੁਰਖ ਹੋਰ ਮਰ ਗਏ, ਹਰਖ ਸੋਕ ਜੰਮਣਾ ਮਰਨਾ ਅਤੇ ਦੋ ਨਾਰੀਆਂ ਮਰ ਗਈਆਂ ਭੁੱਖ ਅਤੇ ਪਿਆਸ। ਕਬੀਰ ਏਕ ਮਰੰਤੇ ਦੋਏ ਮੂਏ, ਕਬੀਰ ਜੀ ਕਥਨ ਕਰਦੇ ਆ ਬ੍ਰਹਮ ਗਿਆਨ ਦੇ ਪ੍ਰਾਪਤ ਹੋਣ ਨਾਲ ਇੱਕ ਵਿਦਿਆ ਮਰ ਗਈ, ਦੋ ਕਿਹੜੇ ਮਰੇ ਹੋ, ਦੋ ਹੋਰ ਮਰ ਗਈਆਂ, ਸੰਸੇ ਭ੍ਰਾਂਤੀ ਅਤੇ ਵਿਪਰਜੇ ਭ੍ਰਾਂਤੀ, ਦੋਏ ਮਰੰਤ ਹੈ ਚਾਰ, ਇਹਨਾਂ ਦੋ ਭ੍ਰਾਂਤੀਆਂ ਦੇ ਮਰਨ ਨਾਲ ਚਾਰ ਹੋਰ ਮਰ ਗਏ। ਭਲੇ ਬੁਰੇ ਦਾ ਅਧਿਆਸ ਅਤੇ ਭਲੇ ਬੁਰੇ ਅਧਿਆਸ ਦਾ ਕਾਰਜ ਰਾਗ ਦਵੈਸ਼ ਮਰ ਗਿਆ, ਚਾਰ ਮਰੰਤ ਹੈ ਛਹਿ ਮੂਏ, ਇਹਨਾਂ ਚੌਹਾਂ ਦੇ ਮਰਨ ਨਾਲ ਛੇ ਹੋਰ ਮਰ ਗਏ, ਰਾਜਸੀ ਸ਼ਾਂਤਕੀ ਅਤੇ ਤਾਮਸੀ ਕਰਮ। ਸੋ ਇਹਨਾਂ ਤਿੰਨ ਪ੍ਰਕਾਰ ਦੇ ਕਰਮਾਂ ਦੇ ਕਰਨ ਵਾਲੇ ਤਿੰਨ ਹੀ ਪ੍ਰਕਾਰ ਦੇ ਪੁਰਸ਼ ਦੇਵਤਾ ਦੈਂਤ ਮਨੁੱਖ ਵੀ ਉੱਤਮ ਮੱਧਮਕ ਨਿਸ਼ਠੇ ਛੇ ਮਰ ਗਏ। ਚਾਰ ਪੁਰਖ ਦੋਏ ਨਾਰ, ਇਹਨਾਂ ਵਿੱਚੋਂ ਚਾਰ ਪੁਰਸ਼ ਮਰੇ ਆ, ਕਿਹੜੇ ਕਿਹੜੇ ਆ ਜੀ? ਕਹਿੰਦੇ ਭਲਾ ਬੁਰਾ ਅਧਿਆਸ, ਭਲੇ ਬੁਰੇ ਅਧਿਆਸ ਦਾ ਕਾਰਜ ਰਾਗ ਦਵੈਸ਼, ਤਿੰਨ ਪ੍ਰਕਾਰ ਦੇ ਕਰਮ। ਸੋ ਇਹ 'ਚ ਕਰਮ ਦੀ ਹੋਈ ਗਿਣਤੀ ਆਉਣੀ, ਉਹ ਤਿੰਨ ਪ੍ਰਕਾਰ ਦੇ ਆ, ਤਿੰਨ ਪ੍ਰਕਾਰ ਦੇ ਪੁਰਸ਼, ਗਿਣਤੀ ਇਕੱਲੇ ਪੁਰਸ਼ ਮਾਤਰ ਲੈਣੀ ਹੈ। ਸੋ ਦੋ ਨਾਰੀਆਂ ਵਿੱਦਿਆ ਅਤੇ ਭ੍ਰਾਂਤੀ ਮਰ ਗਏ। ਕਬੀਰ ਦੇਖ ਦੇਖ ਜੱਗ ਢੂੰਡਿਆ, ਅਹੂੰ ਨਾ ਪਾਇਆ ਠੌਰ। ਕਬੀਰ ਦੇਖ ਦੇਖ ਜੱਗ ਢੂੰਡਿਆ, ਕਹੂੰ ਨਾ ਪਾਇਆ ਠੌਰ। ਕਬੀਰ ਜੀ ਫਰਮਾਉਂਦੇ ਆ ਸਾਰੇ ਵੇਖ ਵੇਖ ਕੇ ਸੰਸਾਰ ਵਿੱਚ ਢੂੰਡਿਆ ਖੋਜਿਆ, ਸੋ ਸ਼ਾਸਤਰ ਦੁਆਰਾ ਵੀ ਵੇਖਿਆ ਅਤੇ ਆਪਣੇ ਅਨੁਭਵ ਦੁਆਰਾ ਵੀ ਵੇਖਿਆ, ਪਰ ਕਹੂੰ ਤੋਂ ਭਾਵ ਕਿਸੇ ਸਥਾਨ 'ਤੇ ਵੀ, ਸੋ ਸਵਰਗ ਆਦਿਕਾਂ 'ਤੇ ਵੀ ਕਿਸੇ ਨੇ ਰਹਿਣਾ ਨਹੀਂ ਪਾਇਆ। ਜਿਨ ਹਰ ਕਾ ਨਾਮ ਨਾ ਚੇਤਿਓ ਕਹਾਂ ਭੁਲਾਨੇ, ਔਰ ਜਿਨ੍ਹਾਂ ਪੁਰਸ਼ਾਂ ਨੇ ਵਾਹਿਗੁਰੂ ਦੇ ਨਾਮ ਨੂੰ ਯਾਦ ਨਹੀਂ ਕੀਤਾ ਉਹਨਾਂ ਤੋਂ ਇਲਾਵਾ ਔਰ ਹੁੰਦਾ ਹੋਰ ਕੋਈ ਕਹਾਂ ਤੋਂ ਭਾਵ ਕੈਸੇ ਭੁੱਲੇ ਹੋਏ ਨਿਸ਼ਚੇ ਕਰੀਏ। ਭਾਵ ਅਸਲੀਅਤ ਵਿੱਚ ਉਹੀ ਪੁਰਸ਼ ਭੁੱਲੇ ਹੋਏ ਨੇ ਜੋ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ, ਉਹ ਹੋਰਨਾਂ ਕਰਮਾਂ ਵਿੱਚ ਕਿਸ ਲਈ ਭੁੱਲੇ ਹੋਏ ਹਨ। ਕਬੀਰ ਸੰਗਤ ਕਰੀਐ ਸਾਧਕੀ ਅੰਤ ਕਰੈ ਨਿਰਬਾਹੋ। ਕਬੀਰ ਜੀ ਕਹਿੰਦੇ ਭਾਈ ਵਾਹਿਗੁਰੂ ਦੇ ਪਿਆਰਿਆਂ ਸੰਤਾਂ ਦੀ ਸੰਗਤ ਹਮੇਸ਼ਾ ਕਰੀਏ, ਜੋ ਅੰਤ ਤੱਕ ਨਿਰਬਾਹੋ ਇੰਤਜ਼ਾਮ ਕਰਦੇ ਨੇ, ਪਾਲਦੇ ਨੇ ਸੱਜਣ ਸਹੀ ਨਾਲ, ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜ੍ਹੇ ਦਸਨ। ਸੋ ਇਸ ਪ੍ਰਕਾਰ ਭਾਈ ਗੁਰਦਾਸ ਜੀ ਨੇ ਜਿਵੇਂ ਕਿਹਾ, ਨਹੀਂ ਦਦ ਸਾਰ ਪਿਤਾ ਪਿਤਾਮਾ ਪਰ ਪਿਤਾਮਾ, ਸੱਜਣ ਕੁਟੰਬ ਸੁੱਤ ਬਾਂਧ ਬਣਾ ਭਰਾਤਾ ਹੈ। ਨਹੀਂ ਨਨਸਾਰ ਮਾਤਾ ਪਰਮਾਤਾ ਬਿਰਧ ਮਾਤਾ, ਮਾਮੂ ਮਾਮੀ ਮਾਸੀ ਮਾਸਾ ਬਿਰਧ ਵਿਖਿਆਤਾ ਹੈ। ਨਹੀਂ ਸਸੁਰਾਰ ਸਾਸ ਸਸੁਰ ਸਸੁਰ ਸਾਰੋ ਅਵਸਾਰੀ, ਨਹੀਂ ਵਿਰਤੀ ਸਾਰੋ ਜਾਚਕ ਨਾ ਦਾਤਾ ਹੈ। ਅਸਨ ਬਸਨ ਧਨ ਧਾਮ ਕਾਹੂ ਮੈਂ ਦੇਖਿਓ, ਜੈਸੋ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਫਿਰ ਹੋਰ ਵੀ ਫਰਮਾਉਂਦੇ ਹਨ ਵਾਰਾਂ ਦੇ ਵਿੱਚ ਵੀ, ਸਾਹੁਰ ਪੀਹੁਰ ਪੱਖ ਤੈ ਘਰ ਨਾਨੇ ਹਾਲਾ, ਸਹੁਰਾ ਸੱਸ ਵਿਖਾਣੀ ਹੈ ਸਾਲੀ ਤੈ ਸਾਲਾ, ਮਾਂ ਪਿਓ ਭੈਣਾਂ ਭਾਇਰਾਂ ਪਰਿਵਾਰ ਦੁਰਾਲਾ, ਨਾਨੀ ਨਾਨੀ ਮਾਸੀਆ ਮਾਮੇ ਜੰਜਾਲਾ, ਸੋਇਨਾ ਰੁਪਾ ਸੰਜੀਆ ਹੀਰਾ ਪਰਵਾਲਾ, ਪੀਰ ਮੁਰੀਦਾਂ ਪਿਰਹੜੀ ਇਹੋ ਸਾਖ ਸੁਖਾਲਾ। ਸਾਕਤ ਸੰਗ ਨਾ ਕੀਜੀਐ ਜਾ ਤੇ ਹੋਏ ਬਿਨਾ ਹੋ, ਜਿੰਨਾ ਬੱਸ ਚੱਲੇ ਉਨਾ ਹੀ ਦੁਸ਼ਟਾਂ ਦਾ ਸੰਗ ਨਾ ਕਰੀਏ, ਜਾਂ ਤੇ ਜਿਨ੍ਹਾਂ ਦੁਸ਼ਟਾਂ ਦੇ ਸੰਗ ਕਰਕੇ ਸਰੀਰ ਦਾ ਲੋਕ ਪ੍ਰਲੋਕ ਦੇ ਸੁੱਖ ਦਾ ਬਿਨਾਹ ਨਾਸ਼ ਹੁੰਦਾ। ਤਾਂਹੀਓ ਕਹਿੰਦੇ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜ ਹੈ ਓਏ ਮੋਇਆ ਨਾ ਜਾਹੀ ਛੋੜ। ਸਾਕਤ ਭਾਵੇਂ ਮਿੱਤਰ ਵੀ ਬਣ ਜਾਣ ਤਾਂ ਵੀ ਭਰੋਸਾ ਨਾ ਕਰੇ, ਸੱਤਰ ਹੋਏ ਕਹਿ ਜੋ ਕਰੇ ਮਿੱਤਰਾਈ ਕੀ ਬਾਤ, ਇਹ ਵਿਸ਼ਵਾਸ ਨਾ ਕੀਜੀਐ ਅੰਤ ਕਰੈ ਬਹੁ ਘਾਤ। ਸੋ ਨਾਮ ਹੀਣ ਬੰਦਿਆਂ ਦੀ ਨਿਸਫਲਤਾ ਦਿਖਾਉਂਦੇ ਹੋਏ ਫਰਮਾਉਂਦੇ ਨੇ, ਕਬੀਰ ਜਗ ਮਹਿ ਚੇਤਿਓ ਜਾਨ ਕੈ ਜਗ ਮਹਿ ਰਹਿਓ ਸੰਭਾਏ। ਕਬੀਰ ਜੀ ਫਰਮਾਉਂਦੇ ਆ, ਉਸ ਵਾਹਿਗੁਰੂ ਨੂੰ ਸਭ ਦਾ ਕਰਤਾ ਜਾਣ ਕੇ ਅਸੀਂ ਜਗਤ ਵਿੱਚ ਚੇਤਨਾ ਕੀਤਾ, ਜੋ ਸਾਰੇ ਸੰਸਾਰ ਵਿੱਚ ਸਮਾਏ ਤੋਂ ਭਾਵ ਮਿਲਿਆ ਹੈ। ਜਿਹਨੇ ਜਗਤ ਵਿੱਚ ਪੂਰਨ ਜਾਣ ਕੇ ਪਰਮੇਸ਼ਰ ਨੂੰ ਚੇਤਿਆ, ਉਹਦਾ ਜਸ ਸਾਰੇ ਸੰਸਾਰ ਵਿੱਚ ਸਮਾ ਰਿਹਾ। ਜਿਨ੍ਹਾਂ ਨੇ ਹਿਰਦੇ 'ਚ ਜਗਤ ਨੂੰ ਸੱਚਾ ਜਾਣ ਕੇ ਚੇਤਿਆ, ਭਾਵ ਸਿਮਰਨ ਕੀਤਾ, ਉਹ ਜਗਤ ਦੀਆਂ ਜੂਨਾਂ ਵਿੱਚ ਸਮਾ ਰਿਹਾ। ਜਿਨ ਹਰ ਕਾ ਨਾਮ ਨਾ ਚੇਤਿਓ ਬਾਦ ਹੈ ਜਨਮੇ ਆਏ। ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਚੇਤਨਾ ਨਹੀਂ ਕੀਤਾ, ਉਹਨਾਂ ਦਾ ਜੰਮ ਕੇ ਸੰਸਾਰ ਵਿੱਚ ਆਉਣਾ ਬਾਦ ਹੈ ਤੋਂ ਭਾਵ ਨਿਸਫਲ ਹੈ। ਕਬੀਰ ਆਸਾ ਕਰੀਐ ਰਾਮ ਕੀ ਅਵਰਾ ਆਸ ਨਿਰਾਸ। ਕਬੀਰ ਜੀ ਫਰਮਾਉਂਦੇ ਆ, ਹੇ ਜੀਵ ਇੱਕ ਰਾਮ ਦੀ ਆਸਾ ਕਰੀਏ, ਆਸਾ ਤੋਂ ਨਿਰਾਸ਼ ਹੋ ਕੇ, ਜਾਂ ਸਭ ਕੰਮਾਂ ਦੇ ਆਰੰਭ ਵਿੱਚ ਇੱਕ ਰਾਮ ਦੀ ਆਸਾ ਕਰੀਏ, ਅਤੇ ਹੋਰ ਕਰਮਾਂ ਦੀ ਆਸ ਤੋਂ ਨਿਰਾਸ਼ ਹੋ ਰਹੀਏ। ਨਰਕ ਪਰ ਹੈ ਤੇ ਮਨ ਹੀ ਜੋ ਹਰ ਨਾਮ ਉਦਾਸ। ਇਹ ਭਾਵ ਉਹ ਜਿਹੜੇ ਮਨ ਹੀ ਪੁਰਸ਼ ਨੇ ਮਨੁੱਖ ਨੇ ਨਰਕਾਂ ਵਿੱਚ ਪਰੈ ਪੈਣਾ ਕਰਦੇ ਹਨ, ਅਤੇ ਉਹ ਪੁਰਸ਼ ਨਰਕਾਂ ਵਿੱਚ ਪਏ ਹੋਏ ਮਨ ਨਹੀਂ ਮੰਨਣਾ ਕਰੋ ਜਿਹੜੇ ਹਰੀ ਨਾਮ ਜਪਣ ਵੱਲੋਂ ਉਦਾਸੀਨ ਨੇ। ਮਨ ਨਹੀਂ ਤੋਂ ਭਾਵ ਪੁਰਸ਼ ਹੁੰਦਾ ਹੈ ਕਾਂਸ਼ੀ ਦੀ ਬੋਲੀ ਹੈ। ਸੋ ਜਿਹੜੇ ਪੁਰਸ਼ ਸੰਸਾਰ ਵੱਲੋਂ ਉਦਾਸੀਨ ਹੋ ਕੇ ਹਰੀ ਨਾਮ ਦਾ ਚਿੰਤਨ ਕਰਦੇ ਹਨ, ਅਤੇ ਮਨ ਨਹੀਂ ਉਹ ਪੁਰਸ਼ ਨਰਕਾਂ ਤੋਂ ਪਰੇ ਰਹਿੰਦੇ ਹਨ। ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ। ਕਬੀਰ ਜੀ ਫਰਮਾਉਂਦੇ, ਪੁਰਸ਼ਾ ਤੂੰ ਆਪਣੇ ਸਿੱਖ ਸਾਖਾ ਚੇਲੇ ਅਤੇ ਪੋਤਰੇ ਚੇਲੇ ਬਹੁਤ ਬਣਾਉਣਾ ਕੀਤੇ ਹਨ, ਪਰ ਕੇਸੋ ਜੋ ਵਾਹਿਗੁਰੂ ਆ ਉਹਨੂੰ ਮਿੱਤਰ ਨਹੀਂ ਬਣਾ ਸਕਿਆ ਤੂੰ। ਚਾਲੇ ਥੇ ਹਰ ਮਿਲਨ ਕਉ ਬੀਚੈ ਅਟਕਿਓ ਚੀਤ। ਤੁਸੀਂ ਲੋਕ ਚੱਲੇ ਤਾਂ ਹਰੀ ਨੂੰ ਮਿਲਣ ਵਾਸਤੇ ਸੀ, ਭਾਵ ਗ੍ਰਿਸਤ ਨੂੰ ਛੱਡ ਕੇ ਸਾਧੂਆਂ ਵਾਲੇ ਭੇਖ ਨੂੰ ਧਾਰ ਕੇ ਹਰੀ ਦੀ ਪ੍ਰਾਪਤੀ ਨਾਲ ਪਰਮਾਤਮਾ ਨਾਲ ਮਿਲਣ ਵਾਸਤੇ ਚੱਲੇ ਸੀ, ਪਰ ਚੇਲਿਆਂ ਦੇ ਵਿੱਚ ਹੀ ਤੁਹਾਡਾ ਜਿਹੜਾ ਚਿੱਤ ਸੀ ਉਹ ਅਟਕਿਓ ਭਾਵ ਰੁਕ ਗਿਆ। ਹੁਣ ਕਹਿੰਦੇ ਕਿ ਵਾਹਿਗੁਰੂ ਦੀ ਸਹਾਇਤਾ ਤੋਂ ਬਿਨਾਂ ਆਪਣੇ ਯਤਨਾਂ ਨਾਲ ਕੋਈ ਕੰਮ ਸਿਰੇ ਨਹੀਂ ਚੜ੍ਹਦਾ। ਕਬੀਰ ਕਾਰਨ ਵਪਰਾ ਕਿਆ ਕਰੈ ਜਾਓ ਰਾਮ ਨਾ ਕਰੈ ਸਹਾਏ। ਕਬੀਰ ਜੀ ਕਹਿੰਦੇ ਕਰਮਾਂ ਦੇ ਕਾਰਨ ਕਰਨ ਵਾਲਾ ਜੋ ਵਪਰਾ ਵਿਚਾਰਾ ਜੀਵ ਹੈ ਇਹ ਆਪਣੇ ਆਪ ਭਲਾ ਕੀ ਕੁਝ ਕਰ ਸਕਦਾ ਜੇ ਪਰਮੇਸ਼ਰ ਇਹਦੀ ਸਹਾਇਤਾ ਹੀ ਨਾ ਕਰੇ। ਜਿਹੇ ਜਿਹੇ ਡਾਲੀ ਪਗ ਧਰੋਂ ਸੋਈ ਮੁਰ ਮੁਰ ਜਾਏ। ਇਹ ਜੀਵ ਜਿਸ ਜਿਸ ਵਿਵਹਾਰ ਰੂਪੀ ਟਾਹਣੀ 'ਤੇ ਪੈਰ ਧਰਦਾ ਆਰਾਮ ਦੀ ਸਹਾਇਤਾ ਤੋਂ ਬਿਨਾਂ ਉਹੀ ਡਾਲੀ ਪਿੱਛੇ ਨੂੰ ਮੁੜ ਮੁੜ ਕੇ ਜਾਂਦੀ ਹੈ। ਭਾਵ ਜਿਸ ਵੀ ਕੰਮ ਨੂੰ ਸ਼ੁਰੂ ਕਰਦਾ ਹੈ ਉਸੇ 'ਚ ਘਾਟਾ ਹੀ ਪਈ ਜਾਂਦਾ ਇਹਨੂੰ। ਮਹਾਰਾਜ ਨੇ ਵਚਨ ਕੀਤਾ ਜੇ ਸੋਏ ਨੇ ਨੂੰ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਜਗਿਆਸੂ ਜਿਸ ਜਿਸ ਸਾਧਨਾ ਰੂਪੀ ਡਾਲੀ ਉੱਪਰ ਮਨ ਰੂਪੀ ਪੈਰ ਧਰਦਾ ਰਾਮ ਦੀ ਕਿਰਪਾ ਬਿਨਾਂ ਉਹ ਡਾਲੀ ਮੁੜ ਮੁੜ ਜਾਂਦੀ ਹੈ। ਭਾਵ ਸਿਮਰਨ ਤੋਂ ਬਿਨਾਂ ਇਹ ਸਾਰੇ ਸਾਧਨ ਨਿਸਫਲ ਚਲੇ ਜਾਂਦੇ ਨੇ। ਕੋਈ ਬੰਦਾ ਆਪ ਤਾਂ ਵਿਸ਼ੇ ਵਿਕਾਰਾਂ 'ਚ ਫਸਿਆ ਹੋਇਆ ਸੀ ਪਰ ਹੋਰਾਂ ਨੂੰ ਨਾਮ ਸਿਮਰਨ ਦਾ ਉਪਦੇਸ਼ ਕਰਦਾ ਸੀ ਉਹਨੂੰ ਫਰਮਾਉਂਦੇ ਨੇ ਕਬੀਰ ਅਬ ਰਹਿ ਕਉ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ। ਕਬੀਰ ਜੀ ਕਹਿੰਦੇ ਜਿਹੜੇ ਬੰਦੇ ਅਬ ਰਹਿ ਹੋਰਨਾਂ ਨੂੰ ਉਪਦੇਸ਼ ਕਰਦੇ ਆ ਅਤੇ ਆਪ ਨਹੀਂ ਕਮਾਉਂਦੇ ਉਹਨਾਂ ਦੇ ਮੂੰਹ ਵਿੱਚ ਫਲਗੂ ਦੀ ਮੋਟੀ ਰੇਤ ਪੈਂਦੀ ਹੈ, ਲਾਂਤਾਂ ਰੂਪੀ ਰੇਤ ਪੈਂਦੀ ਆ। ਸੋ ਫਲਗੂ ਬਿਹਾਰ ਦੇਸ਼ ਦੀ ਇੱਕ ਨਦੀ ਹੈ ਜਿਹਦੇ ਕਿਨਾਰੇ ਗਇਆ ਤੀਰਥ ਹੈ। ਇਹਦਾ ਨਾਮ ਲੀਲਾ ਜਾਨ ਵੀ ਲਿਖਿਆ। ਇਸ ਫਲਗੂ ਨਾਮ ਦਾ ਇੱਕ ਤੀਰਥ ਪੰਜਾਬ ਅੰਦਰ ਕੁਰਕਸ਼ੇਤਰ ਭੂਮੀ ਦੇ ਵਿੱਚ ਭੋਏ ਕੋਲ ਵੀ ਹੈ। ਇੱਥੇ ਵੀ ਗਇਆ ਵਾਂਗ ਲੋਕ ਪਿੱਤਰਾਂ ਨਿਮਿੱਤ ਪਿੰਡ ਦਾਨ ਕਰਦੇ ਨੇ। ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਉਹ ਉਪਦੇਸ਼ਕ ਬਿਰਾਨੀ ਹੁੰਦਾ, ਦੂਜਿਆਂ ਦੀ ਤਾਂ ਸਵਾਸਾਂ ਰੂਪੀ ਰਾਸ ਪੂੰਜੀ ਰੱਖਦੇ ਨੇ, ਭਾਵ ਨਾਮ ਜਪਵਾ ਕੇ ਸਵਾਸ ਸਫਲੇ ਕਰਾਉਂਦੇ ਆ, ਪਰ ਵਿਸ਼ਈ ਹੋਣ ਕਰਕੇ ਆਪਣੇ ਘਰ ਦਾ ਸਵਾਸਾਂ ਰੂਪੀ ਖੇਤ ਕਾਮ ਕ੍ਰੋਧ ਆਦਿਕ ਬੈਲਾਂ ਪਾਸੋਂ ਖਵਾ ਦਿੱਤਾ। ਦੂਜਿਆਂ ਦੀ ਰਾਸ ਮਾਇਆ ਰੱਖ ਲੈਂਦੇ ਨੇ, ਦਾਨ ਕਰਵਾ ਕੇ ਸਫਲ ਕਰਦੇ ਨੇ, ਪਰ ਸੂਮ ਬਣ ਕੇ ਆਪਣੇ ਘਰ ਦਾ ਖੇਤ ਭਾਵ ਆਪਣਾ ਪ੍ਰਤੱਖ ਸ਼ੁਭ ਗੁਣਾ ਰੂਪੀ ਧਨ ਨਿਸਫਲ ਗਵਾ ਲੈਂਦੇ ਨੇ। ਕਬੀਰ ਸਾਧੂ ਕੀ ਸੰਗਤ ਰਹੋ ਜਾਉ ਕੀ ਭੂਸੀ ਖਾਓ। ਕਬੀਰ ਜੀ ਕਹਿੰਦੇ ਸੰਤਾਂ ਦੀ ਸਤਸੰਗਤ ਵਿੱਚ ਜ਼ਰੂਰ ਰਹਿਣਾ ਕਰੋ, ਉੱਥੇ ਜੇ ਕਣਕ ਦੀ ਰੋਟੀ ਨਾ ਮਿਲੇ ਤਾਂ ਜਿਉਂ ਜਵਾਂ ਦੀ ਭੂਸੀ ਭਾਉਂ ਭਾਵ ਛਿਲਕੇ ਦੀ ਰੋਟੀ ਖਾਣਾ ਕਰੋ, ਕੋਈ ਗੱਲ ਨਹੀਂ। ਆਪ ਸੰਤੋਖ ਧਾਰਨਾ ਕਰੋ ਪਰ ਸਤਸੰਗਤ ਨਾ ਛੱਡੋ। ਸੰਤਨ ਕਾ ਦਾਨਾ ਰੂਖਾ ਸੋ ਸਰਵ ਨਿਧਾਨ, ਹੋਣ ਹਾਰ ਸੋ ਹੋਏ ਹੈ ਸਾਖਤ ਸੰਗ ਨਾ ਜਾਓ। ਸਰੀਰ ਨਾਲ ਜੋ ਹੋਣ ਹਾਰ ਭਾਵ ਹੋਣੀ ਹੈ ਉਹ ਤਾਂ ਹੋ ਕੇ ਹੀ ਰਹਿਣੀ ਹੈ, ਚਾਹੇ ਕਿਧਰੇ ਰਹੋ। ਇਸ ਵਾਸਤੇ ਦੁੱਖਾਂ ਤੋਂ ਨਾ ਡਰੋ, ਪ੍ਰਾਰਬਧ ਕਰਮ ਦਾ ਭੋਗ ਜਾਣ ਕੇ ਸਤਸੰਗ ਵਿੱਚ ਰਹੋ, ਪਰ ਦੁਸ਼ਟਾਂ ਦੇ ਨਾਲ ਨਾ ਜਾਣਾ ਕਰੋ, ਸਾਖਤਾਂ ਦੀ ਸੰਗਤ ਵਿੱਚ ਨਾ ਜਾਓ। ਕਈ ਕਹਿੰਦੇ ਉੱਥੇ ਖਾਣ ਨੂੰ ਨਹੀਂ ਵਧੀਆ ਮਿਲਿਆ, ਫਲਾਨੇ ਥਾਂ ਖਾਣ ਨੂੰ ਬੜਾ ਵਧੀਆ ਜੀ, ਉੱਥੇ ਬੜਾ ਇੰਤਜ਼ਾਮ ਹੈ ਜੀ, ਨਕਲੀ ਗੁਰੂਆਂ ਦੇ ਕੋਲ ਬੜਾ ਜੋ ਮਰਜ਼ੀ ਮਿਲ ਜਾਵੇ, ਪਰ ਉਹ ਚੀਜ਼ ਨਹੀਂ ਮਿਲਣੀ। ਗੱਲ ਰੋਟੀ ਪਾਣੀ ਦੀ, ਗੱਲ ਤਾਂ ਕਿਰਪਾ ਦੀ ਹੈ। ਇਸ ਕਰਕੇ ਖਾਣੇ ਤਾਂ ਬਥੇਰੇ ਮਿਲ ਜਾਣਗੇ ਪਰ ਨਾਮਦਾਨ ਨਹੀਂ ਮਿਲਣਾ। ਕਬੀਰ ਸੰਗਤ ਸਾਧਕੀ ਦਿਨ ਦਿਨ ਦੂਨਾ ਹੇਤ। ਕਬੀਰ ਜੀ ਕਹਿੰਦੇ ਪੂਰਨ ਸੰਤਾਂ ਦੀ ਸੰਗਤ ਵਿੱਚ ਦਿਨ ਬਾ ਦਿਨ ਭਾਵ ਹਰ ਰੋਜ਼ ਆਪਣੇ ਚਿੱਤ ਦਾ ਦੂਣਾ ਹੇਤ ਵਧਾਉਣਾ ਕਰੋ, ਪ੍ਰੇਮ ਵਧਾਉਣਾ ਕਰੋ, ਤਾਂ ਤੁਹਾਡਾ ਮਨ ਉਜਲਾ ਹੋ ਜਾਵੇਗਾ। ਸੰਤਾਂ ਦੀ ਸੰਗਤ ਕਰਨ ਨਾਲ ਪਹਿਲੇ ਦੂਣਾ ਪ੍ਰੇਮ ਸੰਤਾਂ ਨਾਲ ਹੁੰਦਾ, ਹੌਲੀ ਹੌਲੀ ਫਿਰ ਗੁਰਬਾਣੀ ਨਾਲ ਪ੍ਰੇਮ ਦੂਣਾ ਹੁੰਦਾ, ਸੋ ਫਿਰ ਸੇਵਾ ਵਿੱਚ ਦੂਣਾ ਪ੍ਰੇਮ ਹੁੰਦਾ, ਫਿਰ ਪ੍ਰਭੂ ਨਾਲ ਦੂਣਾ ਪ੍ਰੇਮ ਹੁੰਦਾ, ਕਿਉਂਕਿ ਉਹਨਾਂ ਦੀ ਸੰਗਤ ਕਰਕੇ ਮਹਾਤਮਾ ਦੀ ਪ੍ਰੇਮ ਵੱਧਦਾ ਜਾਂਦਾ, ਪਰਮਾਤਮਾ ਨਾਲ ਹੌਲੀ ਹੌਲੀ ਜੋੜ ਦਿੰਦੇ ਨੇ, ਕਿਉਂਕਿ ਉਹਨਾਂ ਦੀ ਡਿਊਟੀ ਹੈ। ਸਾਖਤ ਬੰਦੇ ਦਾ ਸੰਗ ਨਹੀਂ ਕਹਿੰਦੇ ਕਰਨਾ। ਸਾਖਤਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਸਾਖਤਾਂ ਦੇ ਆਪਣੇ ਮਨ ਤਾਂ ਕਾਲੀ ਕੰਬਲੀ ਵਰਗੇ ਹੁੰਦੇ ਨੇ, ਜਿਵੇਂ ਕਾਲੀ ਕੰਬਲੀ ਧੋਤਿਆਂ ਹੋਇਆ ਕਦੇ ਵੀ ਚਿੱਟੀ ਨਹੀਂ ਹੁੰਦੀ, ਕਿਉਂ ਸਾਖਤਾਂ ਦੇ ਸੰਗ ਕਰਕੇ ਕਦੇ ਵੀ ਮਨ ਸਾਫ਼ ਨਹੀਂ ਹੁੰਦਾ। ਕਈ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ, ਸੋ ਮਨ ਸਾਫ਼ ਦੀ ਕੋਈ ਨਿਸ਼ਾਨੀ ਜਾਂ ਤਾਂ ਦਿਖਾਓ ਵੀ ਆਹ ਹੁੰਦੀ ਹੈ। ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਂਏ। ਕੋਈ ਬੰਦਾ ਸਿਰ ਮੂੰਹ ਸੋ ਵਾਲ ਸਾਰੇ ਮਨਾ ਕੇ ਆਪਣੇ ਆਪ 'ਚ ਬੜਾ ਪਰਮਹੰਸ ਸੰਨਿਆਸੀ ਬਣ ਕੇ ਭਗਤ ਜੀ ਪਾਸ ਆ ਕੇ ਬੜੀ ਖੁਸ਼ੀ ਨਾਲ ਕਹਿੰਦਾ ਕਿ ਮੈਂ ਅੱਜ ਸਿਰ ਮੂੰਹ ਮਨਾ ਕੇ ਪਰਮਹੰਸ ਬਣ ਗਿਆ। ਕਬੀਰ ਜੀ ਕਹਿਣ ਲੱਗੇ ਓਏ ਭਾਈ, ਤੂੰ ਆਪਣੇ ਮਨ ਦੇ ਸੰਕਲਪਾਂ ਵਿਕਲਪਾਂ ਰੂਪ ਕੇਸਾਂ ਨੂੰ ਤਾਂ ਵਿਚਾਰ ਰੂਪ ਉਸਤਰੇ ਨਾਲ ਮੁੰਨਿਆ ਜੀ, ਅਤੇ ਪ੍ਰਤੱਖ ਕੇਸ ਕਾਏ ਕਿਸ ਵਾਸਤੇ ਮਨਾਉਣਾ ਕੀਤੇ ਆ? ਮਨ ਤਾਂ ਵਿਸ਼ਿਆਂ ਵੱਲੋਂ ਮੁੰਨਿਆ ਭਾਵ ਰੋਕਿਆ ਨਹੀਂ ਹੈ, ਅਤੇ ਪ੍ਰਤੱਖ ਕੇਸ ਕਾਹਦੇ ਵਾਸਤੇ ਮਨਾਏ ਨੇ? ਪਿੱਛੇ ਕਬੀਰ ਜੀ ਕਹਿ ਕੇ ਆਏ ਸੀ ਕੇਸ ਜਰੇ ਜਿਉਂ ਘਾਸ ਕਾ ਪੂਲਾ, ਉੱਥੇ ਉਹ ਗੱਲ ਇਹ ਸੀ, ਇੱਥੇ ਇਹ ਹੈ ਕੇਸ ਮੰਨਣ ਤੋਂ ਮਨਾ ਕਰਦੇ ਨੇ, ਕੇਸ ਨਹੀਂ ਮੰਨਣੇ, ਕੱਟਣੇ ਨਹੀਂ ਹਨ ਭਾਈ। ਜੋ ਕਿਛ ਕੀ ਆ ਸੋ ਮਨ ਕੀ ਆ, ਮੁੰਡਾ ਮੁੰਡ ਅੰਜਾ ਅਜਾਏ। ਜੋ ਕੁਝ ਵਿਗਾੜ ਕੀਤਾ ਉਹ ਤਾਂ ਮਨ ਨੇ ਕੀਤਾ, ਇਹ ਜਿਹੜਾ ਮੁੰਡ ਸਿਰ ਹੈ ਇਹ ਮੁੰਡਾ ਮਨਾਉਣਾ ਕੀਤਾ, ਇਹ ਤਾਂ ਅਜਾਏ ਨਿਸਪਲੀ ਕੰਮ ਕੀਤਾ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਾਹ ਢੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ। ਪਿਛਲੇ ਸਮੇਂ ਵਿੱਚ ਜੇ ਕਿਸੇ ਅਪਰਾਧੀ ਮਨੁੱਖ ਨੂੰ ਬਹੁਤ ਭਾਰੀ ਸਜ਼ਾ ਦੇਣ ਦਾ ਹੁਕਮ ਹੁੰਦਾ ਸੀ ਤਾਂ ਸਿਰ ਵੱਢਣ ਦੀ ਬਜਾਏ ਸਿਰ ਦੇ ਵਾਲ ਕੱਟ ਦਿੰਦੇ ਸੀ ਤਾਂ ਉਹ ਸਜ਼ਾ ਹੁੰਦੀ ਸੀ। ਹੁਣ ਲੋਕ ਆਪੇ ਸਜ਼ਾ ਦੇਈ ਜਾਂਦੇ ਨੇ ਆਪਣੇ ਆਪ ਨੂੰ। ਕਬੀਰ ਰਾਮ ਨਾ ਛੋਡੀ ਹੈ, ਤਨ ਧਨ ਜਾਏ ਤਾਂ ਜਾਓ। ਕਬੀਰ ਜੀ ਕਹਿੰਦੇ ਭਾਈ ਜੇ ਕਰਮਾਂ ਅਨੁਸਾਰ ਤਨ ਧਨ ਜਾਂਦਾ ਹੈ ਤਾਂ ਭਾਵੇਂ ਚੱਲਿਆ ਜਾਵੇ, ਪਰ ਰਾਮ ਦਾ ਨਾਮ ਚਿੰਤਨ ਕਰਨਾ ਨਾ ਛੱਡੀਏ। ਚਰਨ ਕਮਲ ਚਿਤ ਵੇਦਿਆ, ਰਾਮ ਹੈ ਨਾਮ ਸਮਾਓ। ਸੋ ਜਿਸ ਜੀਵ ਦਾ ਚਿੱਤ ਭਗਵਾਨ ਦੇ ਚਰਨ ਕਮਲਾਂ ਦੇ ਨਾਲ ਦਿੰਨਿਆ ਗਿਆ ਉਹ ਪੁਰਸ਼ ਰਾਮ ਹੈ ਨਾਮ ਜਿਸ ਦਾ, ਉਸ ਵਾਹਿਗੁਰੂ ਵਿੱਚ ਸਮਾਓ ਭੇਦ ਹੁੰਦਾ। ਕਬੀਰ ਜੋ ਹਮ ਜੰਤ ਬਜਾਵਤੇ, ਟੂਟ ਗਈ ਸਭ ਤਾਰ। ਕਬੀਰ ਜੀ ਕਹਿੰਦੇ ਪਿਆਰੋ, ਜਿਹੜਾ ਜੰਤ ਭਾਵ ਵਾਜਾ ਸੀ ਵਜਾਉਂਦੇ ਸੀ ਉਹਦੀਆਂ ਸਭ ਤਾਰਾਂ ਟੁੱਟ ਗਈਆਂ ਨੇ, ਕਿਉਂਕਿ ਪਹਿਲੀ ਅਵਸਥਾ 'ਚ ਕਬੀਰ ਜੀ ਸੰਧਿਆ ਵੇਲੇ ਹਮੇਸ਼ਾ ਸਾਰੰਗੀ ਵਜਾਉਂਦੇ ਹੁੰਦੇ ਸੀ ਅਤੇ ਸੰਗਤਾਂ ਆ ਕੇ ਪ੍ਰਭੂ ਦਾ ਜਸ ਸੁਣਦੀਆਂ ਸਨ। ਇੱਕ ਦਿਨ ਭਗਤ ਜੀ ਸਾਰੰਗੀ ਵਜਾਉਣੀ ਛੱਡ ਕੇ ਚੁੱਪ ਚਾਪ ਲੰਮੇ ਪੈ ਰਹੇ। ਉਹ ਜਿਸ ਵੇਲੇ ਲੋਕ ਆਪਣੇ ਨੇਮ ਅਨੁਸਾਰ ਆਏ ਤਾਂ ਉਹਨਾਂ ਨੇ ਚੁੱਪ ਚਾਪ ਪਿਆਂ ਨੂੰ ਦੇਖ ਕੇ ਪੁੱਛਿਆ, ਮਹਾਰਾਜ ਅੱਜ ਕੀ ਸਬੱਬ ਹੈ ਸਾਰੰਗੀ ਨਹੀਂ ਵਜਾਈ? ਤਾਂ ਇਹ ਜਵਾਬ ਦਿੱਤਾ ਸੀ, ਜੰਤ ਵਿਚਾਰਾ ਕਿਆ ਕਰੈ ਚੱਲੇ ਵਜਾਵਨ ਹਾਰ। ਹੁਣ ਵਿਚਾਰਾ ਇਹ ਜੰਤ ਵਜਾ ਕੇ ਕੀ ਕਰ ਸਕਦਾ, ਕਿਉਂਕਿ ਵਾਜੇ ਦੇ ਵਜਾਉਣ ਵਾਲਾ ਮਨ ਜੋ ਚੱਲਿਆ ਗਿਆ, ਜਦ ਇਸ ਵਾਜੇ ਦੇ ਵਜਾਉਣ ਵਾਲੇ ਅਸੀਂ ਇਸ ਤੋਂ ਉਪਰਾਮ ਹੋ ਗਏ ਹਾਂ, ਚਲੇ ਗਏ ਹਾਂ। ਹੁਣ ਜੇ ਅਸੀਂ ਇਸ ਤੋਂ ਉਪਰਾਮ ਨਾ ਹੁੰਦੇ ਤਾਂ ਹੋਰ ਤਾਰਾਂ ਪਾ ਕੇ ਵਜਾ ਸਕਦੇ ਸੀ, ਪਰ ਇਹਨਾਂ ਵਾਜੇ ਆਦਿਕਾਂ ਨੂੰ ਪਰਮੇਸ਼ਰ ਦੇ ਸਿਮਰਨ ਵਿੱਚ ਵਿਘਨ ਰੂਪ ਸਮਝ ਕੇ ਤਿਆਗ ਦਿੱਤਾ। ਕਿਉਂਕਿ ਮਹਾਰਾਜ ਚੌਥੇ ਪਾਤਸ਼ਾਹ ਨੇ ਵੀ ਕਿਹਾ ਨਾ, ਕਬ ਕੋ ਭਾਲੈ ਘੁੰਗਰੂ ਤਾਲਾ, ਕਬ ਕੋ ਬਜਾਵੈ ਰਬਾਬ, ਆਵਤ ਜਾਤ ਬਾਰ ਖਿਣ ਲਾਗੈ, ਹੋਂ ਤਬ ਲੱਗ ਸੰਭਾਰੋ ਨਾਮ। ਕਬੀਰ ਜੋ ਹਮ ਜੰਤ ਬਜਾਵਤੇ, ਟੂਟ ਗਈ ਸਭ ਤਾਰ। ਕਬੀਰ ਜੀ ਕਹਿੰਦੇ ਜੋ ਅਸੀਂ ਸਰੀਰ ਰੂਪ ਜੰਤ ਵਾਜੇ ਨੂੰ ਵਜਾਉਂਦੇ ਸੀ, ਕਿਹੜਾ ਵਾਜਾ ਜੀ? ਕਹਿੰਦੇ ਦੇਹ ਅਧਿਆਸ ਕਰਦੇ ਸੀ, ਉਹਦੀਆਂ ਸਾਰੀਆਂ ਵਾਸ਼ਨਾ ਰੂਪ ਤਾਰਾਂ ਟੁੱਟ ਗਈਆਂ। ਹੁਣ ਜੰਤ ਵਿਚਾਰਾ ਕਿਆ ਕਰੈ ਚੱਲੇ ਬਜਾਵਨ ਹਾਰ। ਸਰੀਰ ਰੂਪ ਵਾਜਾ, ਦੇਹ ਅਧਿਆਸ ਰੂਪ ਵਾਜਾ ਵਿਚਾਰਾ ਕੀ ਕਰ ਸਕਦਾ, ਕਿਉਂਕਿ ਇਸ ਵਾਜੇ ਦੇ ਵਜਾਉਣ ਵਾਲਾ ਭਾਵ ਦੇਹ ਅਧਿਆਸ ਕਰਨ ਵਾਲਾ ਅਗਿਆਨ ਜੋ ਚੱਲਿਆ ਗਿਆ, ਕਿਉਂਕਿ ਅਗਿਆਨ ਕਰਕੇ ਇਹ ਮਨੁੱਖ ਜਿਹੜਾ ਦੇਹ ਨੂੰ ਪਾਲਦਾ ਪੋਸਦਾ ਨਾ। ਜੋ ਹੰਕਾਰ ਰੂਪ ਵਾਜੇ ਨੂੰ ਅਸੀਂ ਅਗਿਆਨ ਕਾਲ 'ਚ ਵਜਾਉਂਦੇ ਸੀ, ਉਹਦੀਆਂ ਸੰਸਾਰਾਕਾਰ ਬਿਰਤੀਆਂ ਰੂਪ ਤਾਰਾਂ ਸਭ ਟੁੱਟ ਗਈਆਂ ਹਨ। ਹੁਣ ਹੰਗਤਾ ਰੂਪ ਵਾਜਾ ਕੀ ਕਰ ਸਕਦਾ, ਜਦ ਇਹਦੇ ਵਜਾਉਣ ਵਾਲੇ ਅਸੀਂ ਤੁਰਿਆ ਵਾਸਤਾ ਚਲੇ ਗਏ ਹਾਂ। ਕਬੀਰ ਮਾਏ ਮੁੰਡਾ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਸੋ 1370 ਰੰਗ 'ਤੇ ਫਰਮਾਉਂਦੇ ਆ ਕਿ ਕਿਸੇ ਬੰਦੇ ਨੇ ਭਗਤ ਜੀ ਕੋਲ ਆ ਕੇ ਕਿਹਾ, ਮੈਂ ਬਹੁਤ ਧਾਰਮਿਕ ਗ੍ਰੰਥ ਪੜ੍ਹੇ ਆ ਅਤੇ ਗੁਰੂ ਵੀ ਧਾਰਿਆ, ਪਰ ਮੇਰੇ ਅੰਦਰੋਂ ਭਰਮ ਦੀ ਨਿਵਿਰਤੀ ਨਹੀਂ ਹੋਈ। ਇਹ ਗੱਲ ਸੁਣ ਕੇ ਕਹਿੰਦੇ ਕਬੀਰ ਜੀ, ਭਾਈ ਉਸ ਇਹੋ ਜਿਹੇ ਗੁਰੂ ਦੀ ਮਾਏ ਤੋਂ ਭਾ ਕਹਿਣ ਲੱਗੇ, ਮਾਂ ਦਾ ਸਿਰ ਮੁੰਨ ਦਿਓ, ਜਾ ਤੇ ਜਿਸ ਗੁਰੂ ਪਾਸੋਂ ਭਰਮ ਨਿਵਿਰਤ ਨਹੀਂ ਹੁੰਦਾ ਉਹਨੂੰ ਪੁੱਛ ਜਾ ਕੇ ਕਾਹਦੇ ਲਈ ਗੁਰੂ ਬਣਿਆ ਤੂੰ? ਮਾਈ ਮੁੰਡਾ, ਇਹ ਆਪਾਂ ਸੁਣਿਆ ਸੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ 'ਚ, ਇਹ ਇੱਕ ਤਰ੍ਹਾਂ ਦੀ ਯੋਗੀਆਂ ਦੇ ਮਤ ਵਿੱਚ ਗਾਲ ਹੈ। ਕਬੀਰ ਜੀ ਉਹਨੂੰ ਗਾਲ ਵੀ ਦਿੰਦੇ ਨੇ, ਮਾਏ ਮੁੰਡੋਂ ਤੇ ਗੁਰੂ ਕੀ। ਜਿਸ ਤਰ੍ਹਾਂ ਪੂਰਬ ਦੇ ਵਿੱਚ ਜਦੋਂ ਬਿਹਾਰ ਵੱਲ ਸੌਰਤ ਦਾ ਪਤੀ ਚੜ੍ਹਾਈ ਕਰ ਜਾਂਦਾ ਤਾਂ ਸਿਰ ਮੁੰਨ ਦਿੰਦੇ ਆ, ਐਸੇ ਹੀ ਭਗਤ ਜੀ ਦੇ ਕਹਿਣ ਦਾ ਤਾਤਪਰਜ ਹੈ ਕਿ ਉਹ ਗੁਰੂ ਦੀ ਮਾਤਾ ਦਾ ਸਿਰ ਮੁੰਨ ਦੇਣਾ ਚਾਹੀਦਾ, ਭਾਵ ਉਹ ਵਿਧਵਾ ਹੋ ਜਾਵੇ ਤਾਂ ਚੰਗੀ ਆ, ਤਾਂ ਕਿ ਅੱਗੋਂ ਵਾਸਤੇ ਇਹੋ ਜਿਹਾ ਪਖੰਡੀ ਗੁਰੂ ਪੈਦਾ ਨਾ ਕਰੇ। ਪਖੰਡੀ ਗੁਰੂ ਮੁਕਤੀ ਦੀ ਦਾਤ ਨਹੀਂ ਦੇ ਸਕਦਾ। ਗੁਰੂ ਜਿੰਨਾ ਕੰਧ ਲਾ, ਸਿੱਖ ਵੀ ਅੰਧੇ ਕਰਮ ਕਰੇ ਨਾ। ਆਪ ਡੁੱਬੇ ਚਹੁੰ ਬੇਦਮ ਹੈ ਚੇਲੇ ਦੀਏ ਬਹਾਏ। ਜੋ ਗੁਰੂ ਆਪ ਚਾਰ ਵੇਦਾਂ ਦੇ ਕਰਮ ਕਾਂਡ ਡੁੱਬੇ ਹਨ ਅਤੇ ਚੇਲਿਆਂ ਨੂੰ ਵੀ ਕਰਮ ਕਾਂਡ ਕਰਨ ਵਿੱਚ ਬਹਾਏ ਰੋੜ ਦਿੰਦੇ ਹਨ।